ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ, ਜੀਵਨ ਸ੍ਰੀ ਸੰਤ ਭਾਈ ਰਾਮ ਕਿਸ਼ਨ ਜੀ ਦਾ ਅਖੀਰਲਾ ਭਾਗ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸਾਧ ਸੰਗਤ ਦੀ ਸੇਵਾ ਤੀਰਥ ਯਾਤਰਾ ਤੋਂ ਉੱਤਮ ਹੈ। ਇੱਕ ਏਰਾਂ 500 ਰੁਪਇਆ ਕਿਸੇ ਨੇ ਅੱਗੇ ਆਣ ਰੱਖਿਆ ਕਿ ਆਪ ਤੀਰਥ ਯਾਤਰਾ ਕਰੋ। ਭਾਈ ਸਾਹਿਬ ਜੀ ਨੇ ਕਿਹਾ, ਸਾਡੀ ਤੀਰਥ ਯਾਤਰਾ ਡੇਰੇ ਦੇ ਆਏ ਗਏ ਦੀ ਸੇਵਾ ਹੈ ਜਾਂ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਦਰਬਾਰ ਸ੍ਰੀ ਅੰਮ੍ਰਿਤਸਰ ਹੈ, ਹੋਰ ਅਸਾਂ ਕਿੱਧਰ ਜਾਣਾ ਹੈ? ਸਾਡਾ ਆਉਣ ਜਾਣ ਮੁੱਕ ਚੁੱਕਾ ਹੈ। ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਹਾਂ, ਤੀਰਥ ਰਾਜ ਹਰਿਮੰਦਰ ਹੈ ਜਿੱਥੇ ਸਾਈਂ ਦਾ ਅਖੰਡ ਕੀਰਤਨ ਅੱਠੇ ਪੈਰ ਹੁੰਦਾ ਹੈ ਅਤੇ ਜਿਸ ਦੀ ਮਹਿਮਾ ਸ੍ਰੀ ਗੁਰੂ ਬਾਣੀ ਵਿੱਚ ਲਿਖੀ ਹੈ। ਪਰ ਉਹ ਕਹਿਣ ਲੱਗਾ, ਜ਼ਰੂਰ ਕਿਰਪਾ ਕਰੋ, ਜ਼ਰੂਰ ਜਾਓ, ਜ਼ਰੂਰ ਜਾਓ। ਸ੍ਰੀ ਭਾਈ ਸਾਹਿਬ ਜੀ ਨੇ ਤਾਂ ਕਿਵੇਂ ਵੀ ਨਾ ਮੰਨਿਆ, ਪਰ ਇੱਕ ਸਾਧ ਭਾਈ ਜਵਾਹਰ ਜੀ ਨੇ ਕਿਹਾ ਕਿ ਮਹਾਰਾਜ, ਮੈਨੂੰ ਕੱਲੋ, ਮੈਂ ਜਾਂਦਾ ਹਾਂ। ਭਾਈ ਸਾਹਿਬ ਜੀ ਨੇ ਉਸਨੂੰ ਕਿਹਾ ਕਿ ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਾਡੇ ਸਤਿਗੁਰੂ ਜੀ ਦੇ ਘਰ ਨਾਮ ਤੀਰਥ ਹੈ। ਇਸ ਤੀਰਥ ਵਿੱਚ ਬੈਠ ਕੇ ਜੋ ਜੀ ਦਇਆ ਕਰਨੀ ਹੈ, ਸੋ ਗੁਰਮਤਿ ਦੱਸਦੀ ਹੈ ਕਿ ਤੀਰਥਾਂ ਪਰ ਕੀਤੇ ਦਾਨਾਂ ਤੋਂ ਸ੍ਰੇਸ਼ਟ ਹੈ। ਤੀਰਥ ਨਾਮ ਹੈ, ਜੀ ਦਇਆ ਦਾਨ ਹੈ। ਪਰ ਸਾਧ ਨੇ ਹੱਠ ਕੀਤਾ। ਸੰਤਾਂ ਨੇ 100 ਰੁਪਇਆ ਉਸਨੂੰ ਦੇ ਕੇ ਕਿਹਾ, ਅੱਛਾ ਭਾਈ ਜਾ ਦੇਖ ਲੈ ਕਿੰਨਾ ਕੁ ਫਲ ਤੀਰਥਾਂ 'ਤੇ ਆਉਣ ਦਾ ਮਿਲਦਾ ਹੈ। ਪਰ ਇੱਕ ਚੇਤਾ ਰੱਖੀ, ਗੁਰਧਾਮਾਂ 'ਤੇ ਜਾਵੇਂ ਤਾਂ ਚਰਨ ਧੂੜ ਲਈ ਆਵੀਂ। 100 ਰੁਪਇਆ ਉਹ ਲੈ ਗਿਆ ਅਤੇ ਬਾਕੀ ਰੁਪਇਆ ਸੰਤਾਂ ਨੇ ਕਿਤੇ ਲੋੜ ਦੀ ਥਾਂ ਖੂਹੀ ਧਰਮਸ਼ਾਲਾ ਆਦਿ 'ਤੇ ਖਰਚ ਕਰ ਦਿੱਤਾ। ਸਾਧੂ ਤੀਰਥਾਂ 'ਤੇ ਫਿਰਦਾ ਫਿਰਦਾ ਵਾਪਸ ਸ਼ਾਹਪੁਰ ਆ ਗਿਆ, ਪਰ ਚਰਨ ਧੂੜ ਲਿਆਉਣੀ ਭੁੱਲ ਗਿਆ। ਜਿਸ ਵੇਲੇ ਵਾਪਸ ਸ਼ਹਿਰੋਂ ਬਾਹਰ ਪੁੱਜਾ ਤਾਂ ਚਰਨ ਧੂੜ ਚੇਤੇ ਆਈ। ਫਿਰ ਡਰਿਆ। ਬਾਹਰ ਮੇਲਾ ਲਗਾ ਹੋਇਆ ਸੀ ਮੁਸਲਮਾਨਾਂ ਦਾ, ਜੋ ਹਰ ਸਾਲ ਚੇਤਰ ਵਿੱਚ ਸ਼ਾਹਪੁਰ ਲੱਗਦਾ ਹੈ। ਉੱਥੋਂ ਸਾਧ ਨੇ ਧੂੜ ਲੈ ਕੇ ਬੰਨ ਲਈ ਅਤੇ ਡੇਰੇ ਆ ਗਿਆ। ਉਸਦਾ ਉੱਡਿਆ ਚਿਹਰਾ, ਥੱਕਿਆ ਸਰੀਰ ਅਤੇ ਖਿੰਡਾਓ ਦਾ ਪ੍ਰਭਾਵ ਸੰਤਾਂ ਨੇ ਤੱਕਿਆ, ਪਰ ਜਣਾਇਆ ਕੁਛ ਨਹੀਂ। ਪਹਿਲਾਂ ਇਹ ਉਹ ਗੱਲ ਪੁੱਛੀ, ਚਰਨ ਧੂੜ ਲਿਆਇਆ ਹੈ? ਉਹ ਸਾਧ ਕੁੜੀ ਅੱਗੇ ਰੱਖ ਕੇ ਬੇਨਤੀ ਕਰਨ ਲੱਗਾ, ਜੀ ਮੈਂ ਬੜੇ ਬੜੇ ਸੰਤਾਂ ਦੀ ਅਤੇ ਬੇਅੰਤ ਸੰਗਤਾਂ ਦੀ ਚਰਨ ਧੂੜ ਆਉਂਦੀ ਹੈ, ਪਰ ਇਹ ਨਹੀਂ ਦੱਸ ਸਕਦਾ ਕਿ ਕਿੱਥੋਂ ਕਿੱਥੋਂ ਆਉਂਦੀ ਹੈ। ਦੇਖੋ ਕਿੱਡਾ ਤੀਰਥ ਯਾਤਰਾ ਦਾ ਫਲ ਲੱਗਾ ਕਿ ਮਹਾਂਪੁਰਖਾਂ ਦੇ ਸਾਹਮਣੇ ਅਸਤ ਵਾਕ ਕਹਿ ਰਿਹਾ ਹੈ। ਗਹਿਰ ਗੰਭੀਰ ਭਾਈ ਸਾਹਿਬ ਜੀ ਉਸ ਦੀਆਂ ਗੱਲਾਂ ਸੁਣ ਕੇ ਮੁਸਕਰਾਏ ਅਤੇ ਬੋਲੇ, ਬਲਿਹਾਰ ਬਲਿਹਾਰ, ਅੱਛਾ ਬਾਈ ਸਵਾ ਦਾ ਪ੍ਰਸ਼ਾਦ ਕਰੋ ਅਤੇ ਵਰਤਾਓ, ਜੋ ਸਾਧ ਮੁੜ ਡੇਰੇ ਆ ਗਿਆ ਹੈ। ਭਲਾ ਹੋਵੇ ਸੀ ਸੰਤਾਂ ਨੇ ਉਸ ਵੇਲੇ ਜੁੜੀ ਸਾਧ ਸੰਗਤ ਵਿੱਚ ਸਾਧੂ ਦਾ ਭਾਂਡਾ ਨਹੀਂ ਭੰਨਿਆ। ਸਿੱਖੀ ਅਸੂਲਾਂ ਵਿੱਚ ਇਹ ਗੁਣ ਵਿਸ਼ੇਸ਼ ਸੀ ਕਿ ਹਉਂ ਤਿਸ ਦੇ ਚੌਖਨੀ ਹੈ, ਆਪ ਠਗਾਏ ਲੋਕਾਂ ਭਾਣੇ। ਕਈ ਵੇਰ ਭਲੇ ਪੁਰਖ ਕੁਸੰਗ ਵਿੱਚੋਂ ਆਇਆਂ ਨੂੰ ਸਤਸੰਗ ਮੰਡਲ ਵਿੱਚ ਬਿਨਾਂ ਸਮੋਧ ਕੀਤੇ ਲੈ ਲੈਂਦੇ ਹਨ ਅਤੇ ਸਤਸੰਗਤ ਦੀ ਪਾਂ ਨਾਲ ਜੀਵ ਨੂੰ ਆਪਣੇ ਔਗੁਣ ਆਪ ਸਮਝੇ ਪੈ ਜਾਂਦੇ ਹਨ ਅਤੇ ਉਹ ਮੈਲ ਧੋ ਕੇ ਨਿਰਮਲ ਹੋ ਜਾਂਦਾ ਹੈ। ਇਹ ਰਸਤਾ ਵਧੇਰੇ ਅਸਰ ਵਾਲਾ ਹੁੰਦਾ ਹੈ, ਜੋ ਭੋਲਿਆਂ ਨੂੰ ਸੁਧਾਰ ਦਿੰਦਾ ਹੈ। ਅਗਲਾ ਹੈ ਗੁਰੂ ਪਰ ਭਰੋਸਾ ਅਤੇ ਭਰੋਸੇ ਦਾ ਅਸਰ। ਇੱਕ ਭਾਈ ਹਰੀ ਸਿੰਘ ਨਾਮ ਦਾ ਸਿੰਘ ਪਟਵਾਰੀ ਦਾ ਕੰਮ ਕਰਦਾ ਕਿਸੇ ਤਰ੍ਹਾਂ ਪਕੜਿਆ ਗਿਆ। ਮੁਕੱਦਮਾ ਹੋਣ ਲੱਗਾ। ਉਗਾਈਆਂ ਐਸੀਆਂ ਪਈਆਂ ਕਿ ਫਰਦ ਜੁਰਮ ਲੱਗ ਗਿਆ। ਜਿਸ ਦਿਨ ਹਾਕਮ ਨੇ ਹੁਕਮ ਸੁਣਾਉਣਾ ਸੀ, ਭਾਈ ਹਰੀ ਸਿੰਘ ਨੇ ਭਾਈ ਸਾਹਿਬ ਜੀ ਪਾਸ ਜਾ ਕਰ ਬੇਨਤੀ ਭੇਜੀ। ਭਾਈ ਸਾਹਿਬ ਜੀ ਨੇ ਗੁਰੂ ਦਰਬਾਰ ਦੀ ਚਰਨ ਧੂੜੀ ਦਿੱਤੀ ਕਿ ਪਾਸ ਰੱਖਣੀ ਅਤੇ ਸ਼ਬਦ ਦਾ ਪਾਠ ਕਰਨਾ। ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ। ਹਾਕਮ ਜਿਸ ਵੇਲੇ ਹੁਕਮ ਲਿਖਣ ਲੱਗੇ, ਕਲਮ ਨਾ ਚੱਲੇ। ਜਦ ਹੁਕਮ ਲਿਖਣ ਲੱਗੇ, ਵਿਰੁੱਧ ਸਤਰਾਂ ਤੋਂ ਕਲਮ ਰੁਕੇ ਤੇ ਕੋਈ ਨਾ ਕੋਈ ਹਰਫ ਦਿਲ ਦੇ ਖਿਆਲ ਤੋਂ ਉਲਟ ਪੈ ਜਾਵੇ ਤੇ ਮਨ ਸੋਚੀ ਡੁੱਬ ਜਾਵੇ। ਕੁਛ ਦੇਰ ਇਸ ਤਰ੍ਹਾਂ ਦੇ ਘਬਰਾ ਵਿੱਚ ਰਹਿ ਕੇ ਹਾਕਮ ਜੋ ਮੁਸਲਮਾਨ ਸੀ ਕਹਿਣ ਲੱਗਾ, ਸੱਚ ਦੱਸ ਓਏ, ਕੀ ਤੇਰਾ ਕੋਈ ਪੀਰੇ ਕਾਮਲ ਹੈ ਜੋ ਮੈਨੂੰ ਲਿਖਣ ਨਹੀਂ ਦਿੰਦਾ? ਸੱਚ ਦੱਸ। ਭਾਈ ਹਰੀ ਸਿੰਘ ਨੇ ਕਿਹਾ, ਜੀ ਠੀਕ ਹੈ, ਸ਼ਾਹਪੁਰ ਸ਼ਹਿਰ ਵਿੱਚ ਕਾਮਲ ਸੰਤ ਰੱਬ ਦੇ ਪਿਆਰੇ ਰਹਿੰਦੇ ਹਨ, ਭਾਈ ਰਾਮ ਕਿਸ਼ਨ ਜੀ। ਉਹਨਾਂ ਮੈਨੂੰ ਥਾਪੀ ਦਿੱਤੀ ਅਤੇ ਵਰ ਦਿੱਤਾ ਹੈ ਅਤੇ ਆਖਿਆ ਹੈ ਕਿ ਬਾਬਾ ਨਾਨਕ ਜੀ ਨੇ ਤੈਨੂੰ ਬਖਸ਼ਿਆ ਹੈ। ਸੋ ਹਾਕਮ ਜੀ, ਮੇਰੇ 'ਤੇ ਸਭ ਉਹਨਾਂ ਦੀ ਕਿਰਪਾ ਹੈ। ਹਾਕਮ ਸੁਣ ਕੇ ਅਚਰਜ ਰਹਿ ਗਿਆ। ਅਦਾਲਤ ਤੋਂ ਹਾਕਮ ਉੱਠ ਕੇ ਸੰਤਾਂ ਦੇ ਦਰਸ਼ਨ ਕਰਨ ਆਇਆ ਅਤੇ ਦਰਸ਼ਨ ਕਰਕੇ ਉਹਨਾਂ ਦੇ ਉੱਚ ਜੀਵਨ ਦਾ ਕਾਇਲ ਹੋ ਗਿਆ। ਉਸ ਦਿਨ ਤੋਂ ਬਾਅਦ 8 ਦਿਨੀ ਆਪ ਦੇ ਦਰਸ਼ਨ ਕਰਨ ਨੂੰ ਆਉਂਦਾ ਰਿਹਾ ਅਤੇ ਕਿਰਤਾਰਤ ਹੁੰਦਾ ਰਿਹਾ। ਭਾਈ ਹਰੀ ਸਿੰਘ ਬਰੀ ਹੋ ਕੇ ਬਹੁਤ ਚੰਗਾ ਪੁਰਖ ਹੋ ਗਿਆ। ਸੰਤਾਂ ਦੇ ਹੁਕਮ ਅਨੁਸਾਰ ਸੁਖਮਨੀ ਸਾਹਿਬ ਦਾ ਨੇਮੀ ਅਤੇ ਪ੍ਰੇਮੀ ਹੋ ਗਿਆ ਅਤੇ ਸੇਵਾ ਵਿੱਚ ਲੱਗ ਗਿਆ ਅਤੇ ਐਂ ਜੀਵਨ ਸਫਲ ਕਰ ਲਿਓ। ਸੋ ਅਗਲਾ ਹੈ ਜੀਵ ਦਇਆ। ਸਿੱਖ ਸੰਤਾਂ ਵਿੱਚ ਕਿਤੇ ਕਿਤੇ ਕਦੇ ਕਦੇ ਪਰਉਪਕਾਰ ਦੀ ਗੱਲ ਵੇਖਣ ਵਿੱਚ ਆਉਂਦੀ ਹੈ, ਜੋ ਜਾਪਦਾ ਹੈ ਕਿ ਬੁੱਧ ਅਤੇ ਜੈਨ ਮਤ ਦੇ ਸਮੇਂ ਤੋਂ ਪਰਮਾਰਥੀ ਲੋਕਾਂ ਵਿੱਚ ਅਨਭੋਲ ਤੁਰੀ ਆਈ ਹੈ। ਉਹ ਹੈ ਜਾਨਵਰਾਂ ਦੀ ਪਾਲਣਾ, ਦੁਖੀ ਜਾਨਵਰਾਂ ਦੀ ਦਾਰੀ, ਭੁੱਖਿਆਂ ਦੀ ਪ੍ਰਤਪਾਲਾ। ਇਹ ਜੀਵ ਦਇਆ ਦਾ ਹਿੱਸਾ ਹਨ, ਜੈਸੇ ਕਿ ਰਾਣੀ ਅਹਿਲਿਆ ਬਾਈ ਮਾਰੂ ਥੱਲੇ ਦੀ ਜੇਠ ਹਾੜ ਦੀ ਤਪਸ਼ ਅਤੇ ਪਾਣੀ ਦੀ ਕਮੀ ਦੇ ਦਿਨੀ ਖੇਤਾਂ ਵਿੱਚ ਵਹਿੰਗੀਆਂ ਦੇ ਕੇ ਹਲ ਵਾਹੁੰਦੇ ਬੈਲਾਂ ਲਈ ਆਪਣੇ ਖਰਚ ਅਤੇ ਪ੍ਰਬੰਧ 'ਤੇ ਪਾਣੀ ਘੱਲਿਆ ਕਰਦੀ ਸੀ। ਐਸੇ ਹੀ ਡੇਰੇ ਜਾਂ ਪਿੰਡ ਦੀ ਰਖਵਾਲੀ ਕਰਨ ਵਾਲੇ ਅਤੇ ਫਿਰ ਪੇਟ ਰੱਜ ਕੇ ਰੋਟੀ ਨਾ ਪ੍ਰਾਪਤ ਕਰਨ ਵਾਲੇ ਕੁੱਤਿਆਂ ਨੂੰ ਡੇਰੇ ਦੀ ਵੱਧੀ ਖੁੱਚੀ ਜੂਠ ਦੇ ਟੁੱਕਰ ਸਿੱਖ ਸਾਧੂ ਸੰਤ ਵੀ ਪਾਉਂਦੇ ਰਹੇ ਹਨ। ਪਰੰਤੂ ਕਈ ਅਣਜਾਣ ਇਸ ਨੂੰ ਪੁੰਨੇ ਅਤੇ ਮੁਕਤੀ ਦਾ ਸਾਧਨ ਸਮਝ ਕੇ ਅੰਨ ਪਕਵਾ ਕੇ ਕੁੱਤੇ ਲੱਭਦੇ ਫਿਰਦੇ ਹਨ ਅਤੇ ਉਹਨਾਂ ਨੂੰ ਅਜੀਰਣ ਤੱਕ ਆਪ ਖੁਆ ਕੇ ਸਦਗਤੀ ਸਮਝਦੇ ਹਨ। ਇਹ ਉਸੇ ਤਰ੍ਹਾਂ ਦੀ ਭੁੱਲ ਹੈ ਜਿਸ ਤਰ੍ਹਾਂ ਦੀਆਂ ਭੁੱਲਾਂ ਕਿ ਅਣਜਾਣਤਾ ਦਾ ਵਧਿਆ ਜੋਸ਼ ਕਰਾਇਆ ਕਰਦਾ ਹੈ। ਸੰਤ ਰਾਮ ਕਿਸ਼ਨ ਜੀ ਵੀ ਨਗਰ ਦੇ ਭੁੱਖੇ ਕੁੱਤਿਆਂ ਨੂੰ ਜੂਠੇ ਮਿੱਠੇ ਰਹੇ ਜਾਂ ਰਾਤ ਨੂੰ ਵੱਧ ਰਹੇ ਟੁੱਕ ਪਵਾ ਦਿਆ ਕਰਦੇ ਸਨ। ਇੱਕ ਦਿਨ ਇਹਨਾਂ ਭੁੱਖਿਆਂ ਦੀ ਪੁਕਾਰ ਸੁਣ ਕੇ ਆਪ ਨੇ ਲੁੜੀਂਦੇ ਰਾਮ ਨੂੰ ਕਿਹਾ, ਜਾ ਭਾਈ ਕੁੱਤਿਆਂ ਲਈ ਟੁੱਕਰ ਲਿਆ। ਜਾਂ ਭਾਈ ਗਿਆ ਤਾਂ ਕੁਛ ਨਾ ਲੱਦਾ, ਐਵੇਂ 2-4 ਟੁਕੜੇ ਲੈ ਆਇਆ। 2-4 ਵੇਰ ਖਾਲੀ ਮੁੜਨ ਅਤੇ ਮੁੜ ਹੁਕਮ ਹੋਣ 'ਤੇ ਗਿਆ ਤਾਂ ਢੂੰਡਦੇ ਢੂੰਡਦੇ ਉਸਨੂੰ ਵਧੀਆਂ ਪਈਆਂ ਪੂੜੀਆਂ ਦਾ ਕਿੰਨਾ ਸਮਾਨ ਮਿਲ ਗਿਆ ਜਿਸ ਨੂੰ ਸੰਤਾਂ ਨੇ ਸਫਲਾ ਦਿੱਤਾ। ਸੰਤ ਭੁੱਖੇ ਕੁੱਤਿਆਂ ਨੂੰ ਰੱਜ ਕੇ ਭੋਜਨ ਦੇ ਕੇ ਪ੍ਰਸੰਨ ਹੋਇਆ ਕਰਦੇ ਸਨ। ਇਸ ਪ੍ਰਕਾਰ ਦੀ ਪਾਲਣਾ ਵਿੱਚ ਸੰਤਾਂ ਦੀ ਉੱਚ ਦ੍ਰਿਸ਼ਟੀ ਜੀਵ ਦਇਆ ਵਿੱਚ ਹੁੰਦੀ ਸੀ। ਉਹਨਾਂ ਦਾ ਦੁੱਖ ਦੀ ਨਿਵਿਰਤੀ ਦਾ ਪ੍ਰਯੋਜਨ ਹੁੰਦਾ ਹੈ ਕਿ ਵਿਤਕਰਾਂ ਅੰਦਰੋਂ ਮਿਟ ਗਿਆ ਹੁੰਦਾ ਹੈ। ਅਗਲਾ ਹੈ ਗੁਰੂ ਨਾਨਕ ਦਰਸ਼ਨ। ਇੱਕ ਦਿਨ ਆਪ ਬਾਹਰ ਜਾ ਰਹੇ ਸਨ, ਗੁਰੂ ਨਾਨਕ ਦੀ ਧੁਨੀ ਲੱਗ ਰਹੀ ਸੀ। ਕੁਛ ਬੱਚੇ ਨਾਲ ਟੁਰ ਪਏ, ਉਹ ਵੀ ਅਦਬ ਨਾਲ ਜਾ ਰਹੇ ਸਨ ਅਤੇ ਧੰਨ ਗੁਰੂ ਨਾਨਕ ਦਾ ਸੁਰ ਭਰ ਰਹੇ ਸਨ ਕਿ ਬਾਜ਼ਾਰ ਵਿੱਚ ਕੁਛ ਦੁਕਾਨਦਾਰਾਂ ਨੇ ਆਪ ਨੂੰ ਸੱਦਿਆ ਕਿ ਜੀ ਅਸਾਂ ਗੁਰੂ ਬਾਬੇ ਦੀ ਮੂਰਤ ਲਾਈ ਹੈ। ਆਪ ਤੱਕੇ, ਸੀਸ ਨਿਵਾਇਆ, 5 ਆਨੇ ਦਾ ਪ੍ਰਸ਼ਾਦ ਦੇ ਕੇ ਖੇਤਾਂ ਵਿੱਚ ਚਲੇ ਗਏ। ਉੱਥੇ ਇੱਕ ਇਕਾਂਤ ਥਾਵੇਂ ਜੋੜਾ ਉਤਾਰ ਕੇ ਬਹਿ ਗਏ ਅਤੇ ਮੱਥਾ ਟੇਕਣ ਲੱਗ ਪਏ ਅਤੇ ਡਾਢੇ ਪ੍ਰੇਮ ਵਿੱਚ ਉਚਾਰੀ ਜਾਣ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ। ਇੰਜ ਕਰਦੇ ਕਰਦੇ ਮਗਨ ਹੋ ਗਏ, ਬਹੁਤ ਚਿਰ ਉਸੇ ਰੰਗ ਵਿੱਚ ਟਿਕੇ ਰਹੇ। ਜਦੋਂ ਉੱਠੇ ਤਾਂ ਬਾਬੂ ਤਿਲੋਕ ਚੰਦ ਜੀ ਸਿਖੂਜੇ, ਜੋ ਛੋਟੀ ਅਵਸਥਾ ਦੇ ਉਸ ਵੇਲੇ ਸਨ, ਦੱਸਦੇ ਹਨ ਕਿ ਅਸਾਂ ਪੁੱਛਿਆ, ਮਹਾਰਾਜ ਨਾ ਇੱਥੇ ਧਰਮਸਾਲ ਹੈ, ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਆਪਨੇ ਐਵੇਂ ਮੱਥੇ ਕਿਸ ਅੱਗੇ ਟੇਕੇ ਹਨ? ਤਾਂ ਬੋਲੇ, ਸਤਿਗੁਰੂ ਨਾਨਕ ਦੇਵ ਆਪ ਸਨ, ਬਾਬਾ ਜੀ ਆਏ ਸਨ, ਦਾਸ ਨੇ ਚਰਨ ਪਕੜ ਲਏ ਸਨ। ਬੱਚਿਓ, ਤੁਸਾਂ ਬਾਬਾ ਜੀ ਦਾ ਦਰਸ਼ਨ ਨਹੀਂ ਪਾਇਆ ਹੈ। ਫਿਰ ਆਪ ਧੰਨ ਗੁਰੂ ਨਾਨਕ ਦੇ ਰੰਗ ਲੱਗ ਪਏ ਅਤੇ ਅਸਾਂ ਡੇਰੇ ਆ ਕੇ ਸਾਧੂਆਂ ਨੂੰ ਇਹ ਵਾਰਤਾ ਸੁਣਾਈ। ਅਗਲਾ ਹੈ ਪ੍ਰਚਾਰ ਦੀ ਲਗਨ ਅਤੇ ਨਿਮਰਤਾ। ਇੱਕ ਸੱਜਣ ਦੱਸਦੇ ਹਨ ਕਿ ਉਹਨਾਂ ਨੇ ਆਪ ਦਾ ਕਦੇ ਕਦੇ ਜਦੋਂ ਆਪ ਸ੍ਰੀ ਅੰਮ੍ਰਿਤਸਰ ਜੀ ਆਏ ਤਾਂ ਵੱਡੀ ਪਰਿਕਰਮਾ ਵਿੱਚ ਦਰਸ਼ਨ ਕੀਤਾ ਹੈ। 5-7 ਸਾਧ ਅਤੇ ਗ੍ਰਸਤੀ ਨਾਲ ਹਨ, ਆਪ ਕੈਂਸੀਆਂ ਵਜਾ ਰਹੇ ਹਨ ਅਤੇ ਮਿੱਠੀ ਮਿੱਠੀ ਰਸ ਭਰੀ ਧੰਨ ਗੁਰੂ ਨਾਨਕ ਦੀ ਧੁਨੀ ਲੱਗ ਰਹੀ ਹੈ। ਇਸੇ ਤਰ੍ਹਾਂ ਸਾਰੀ ਵੱਡੀ ਪਰਿਕਰਮਾ 'ਤੇ ਸ੍ਰੀ ਬਾਬਾ ਸਾਹਿਬ ਦੀ ਯਾਤਰਾ ਮੁੱਕ ਗਈ ਹੈ। ਆਪ ਦਾ ਕੀਰਤਨ ਮਿੱਠਾ ਮਿੱਠਾ ਲੱਗਦਾ ਹੁੰਦਾ ਸੀ ਅਤੇ ਨਾਲ ਤੁਰਦਿਆਂ ਆ ਮੁਹਾਰਾ ਜੀ ਕਰਦਾ ਹੁੰਦਾ ਸੀ ਕਿ ਧੁਨ ਵਿੱਚ ਧੁਨ ਮਿਲਾ ਦੇਈ। ਆਪ ਦੀ ਇਹ ਭਗਤੀ ਅਤੇ ਇਹ ਆਰਾਧਨਾ ਬਹੁਤ ਜੀਵਾਂ ਨੇ ਡਿੱਠੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹਸਤੀ ਆਪ ਲਈ ਹੋ ਬੀਤੀ ਹਸਤੀ ਨਹੀਂ ਸੀ ਅਤੇ ਨਾ ਹੀ ਖੁਸ਼ਕ ਗਿਆਨੀ ਹਾਰ। ਆਪ ਇਹ ਸਮਝਦੇ ਸੀ ਕਿ ਗੁਰੂ ਨਾਨਕ ਦੇਵ ਜੀ ਬ੍ਰਹਮ ਵਿੱਚ ਲੀਨ ਹੋ ਗਏ ਹਨ ਅਤੇ ਹੁਣ ਤਾਰਨ ਹਾਰ ਬਿਰਦ ਲੋਪ ਹੋ ਗਿਆ ਹੈ। ਅਕਸਰ ਆਪਣੀ ਪੂਜਾ ਦੇ ਪ੍ਰੇਮੀ ਚਤੁਰ ਜੀਵ ਐਸੀਆਂ ਦਲੀਲਾਂ ਜੋ ਆਤਮ ਵਿਦਿਆ ਵਿੱਚ ਕੁਛ ਮੁੱਲ ਨਹੀਂ ਰੱਖਦੀਆਂ ਮਗਰ ਲੱਗਣ ਵਾਲਿਆਂ ਨੂੰ ਦੇ ਕੇ ਸੰਤੁਸ਼ਟ ਕਰਾਇਆ ਕਰਦੇ ਹਨ। ਸ੍ਰੀ ਸੰਤ ਰਾਮ ਕਿਸ਼ਨ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਿਉਂ ਦੀ ਜੋਤ ਸਿਰ ਉੱਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਸਮਝਿਆ ਕਰਦੇ ਸਨ। ਉਹ ਸ੍ਰੀ ਗੁਰੂ ਜੀ ਨੂੰ ਵਾਹਿਗੁਰੂ ਜੀ ਦਾ ਤਾਰਨਹਾਰ ਬਿਰਦ ਜ਼ਾਹਿਰੀ ਕਲਾ ਹਾਜ਼ਰ ਨਾਜ਼ਰ ਮੰਨਦੇ ਅਤੇ ਪੂਜਦੇ ਸੇ ਅਤੇ ਉਹਨਾਂ ਦੇ ਇਸ਼ਕ ਵਿੱਚ ਰਤੇ ਰਹਿੰਦੇ ਸਨ। ਆਪ ਬੜੇ ਸਤਿਕਾਰ ਵਾਲੇ ਸਨ, ਹਜ਼ਾਰਾਂ ਲੋਕ ਆਪ ਦਾ ਸਤਿਕਾਰ ਕਰਦੇ ਸੀ ਪਰ ਆਪ ਸਦਾ ਸਭ ਨੂੰ ਗੁਰਬਾਣੀ ਅਤੇ ਨਾਮ ਵਿੱਚ ਲਾਉਂਦੇ ਅਤੇ ਗੁਰੂ ਨਾਨਕ ਦੀ ਸ਼ਰਨੀ ਪਾਉਂਦੇ। ਆਪ ਤੋਂ ਲਾਭ ਅਮਿਤ ਪਹੁੰਚਦਾ ਸੀ ਪਰ ਆਪ ਹੋਂ ਵਿੱਚ ਨਹੀਂ ਸੇ ਆਉਂਦੇ। ਧਰਮਸਾਲ ਵਿੱਚ ਸਾਧ ਸੰਗਤ ਵਾਲੀ ਵਿਛਾਈ 'ਤੇ ਹੀ ਬੈਠਦੇ ਸਨ, ਆਪਣੇ ਲਈ ਅਲੱਗ ਮਸਨਦ ਤਕੀਆ ਜਾਂ ਗਦੇਲਾ ਕੁਛ ਨਹੀਂ ਵਿਛਾਉਣ ਦਿੰਦੇ ਸਨ। ਭਾਈ ਰਾਮ ਕਿਸ਼ਨ ਜੀ ਆਪਣੇ ਸਮੇਂ ਦੇ ਅਦੁੱਤੀ ਸੰਤ ਹੋਏ ਹਨ। ਇਲਾਕੇ ਦੇ ਆਮ ਗੁਰਦੁਆਰਿਆਂ ਅੱਡਣ ਸ਼ਾਹ ਡੇਰਿਆਂ ਅਤੇ ਉਦਾਸੀ ਅਸਥਾਨਾਂ ਦੀ ਸੰਭਾਲਣਾ ਰੱਖਦੇ ਸੀ। ਆਪ ਨੇ ਸਹਿਚਾਰੀ ਉਦਾਸੀ ਅਤੇ ਅੱਡਣ ਸ਼ਾਹੀ ਸੰਤਾਂ ਦੀ ਇੱਕ ਮੰਡਲੀ ਬਣਾਈ ਹੋਈ ਸੀ ਜੋ ਫਿਰ ਫਿਰ ਕੇ ਡੇਰੇ ਵੇਖਦੀ, ਨਾਮ ਅਤੇ ਬਾਣੀ ਦਾ ਪ੍ਰਚਾਰ ਕਰਦੀ ਰਹਿੰਦੀ ਸੀ। ਜਿੱਥੇ ਕਿਸੇ ਤਰ੍ਹਾਂ ਦੀ ਉਕਾਈ ਵੇਖਦੇ ਉੱਦਮ ਦੇ ਕੇ ਠੀਕ ਕਰਵਾ ਦਿੱਤਾ ਕਰਦੇ ਸਨ। ਇਸ ਤਰ੍ਹਾਂ ਉਸ ਸਾਰੇ ਇਲਾਕੇ ਵਿੱਚ ਗੁਰਸਿੱਖੀ ਦੇ ਪ੍ਰਚਾਰ ਦਾ ਆਪ ਨੇ ਸੋਹਣਾ ਪ੍ਰਵਾਹ ਚਲਾ ਰੱਖਿਆ ਸੀ। ਅਗਲਾ ਹੈ ਕੀਰਤਨ ਦਾ ਪ੍ਰੇਮ। ਆਪ ਸ਼ਬਦ ਕੀਰਤਨ ਦੇ ਬੜੇ ਪ੍ਰੇਮੀ ਸਨ, ਮੰਡਲੀ ਵਿੱਚ ਹਮੇਸ਼ਾ ਚੰਗੇ ਕੀਰਤਨੀਏ ਰਹਿੰਦੇ ਸਨ ਅਤੇ ਜਿੰਨੀ ਥਾਂ ਜਾਂਦੇ ਉੱਥੇ ਵੀ ਕੀਰਤਨੀਏ ਜੱਥੇ ਕਾਇਮ ਕੀਤਾ ਕਰਦੇ ਸਨ। ਇੱਕ ਵਾਰ ਭਾਈ ਰਾਮ ਕਿਸ਼ਨ ਜੀ ਮੰਡਲੀ ਸਮੇਤ ਰਟਨ ਕਰਦੇ ਪਿੰਡ ਫਰੂਕਾ ਜ਼ਿਲ੍ਹਾ ਸ਼ਾਹਪੁਰ ਵਿੱਚ ਗਏ। ਸਵੇਰੇ ਆਸਾ ਦੀ ਵਾਰ ਦਾ ਦੀਵਾਨ ਸੱਜਣਾ ਸੀ। ਉਦਾਸੀ ਬਾਬਾ ਕਰਮਦਾਸ ਜੀ ਜੋ ਭਾਈ ਭਾਗ ਸਿੰਘ ਜੀ ਰਾਗੀ ਫਿਰੂਕੇ ਵਾਲਿਆਂ ਦੇ ਜਾਣੂ ਸਨ ਉੱਥੇ ਹੀ ਸਨ। ਉਹਨਾਂ ਨੇ ਭਾਈ ਭਾਗ ਸਿੰਘ ਜੀ ਨੂੰ ਕੀਰਤਨ ਕਰਨ ਲਈ ਕਿਹਾ। ਉਹਨਾਂ ਦਿਨਾਂ ਵਿੱਚ ਵਾਜੇ ਨਹੀਂ ਆਉਂਦੇ ਸਨ। ਭਾਈ ਭਾਗ ਸਿੰਘ ਜੀ ਨੇ ਢੋਲਕੀ ਨਾਲ ਕੀਰਤਨ ਕੀਤਾ। ਭਾਈ ਭਾਗ ਸਿੰਘ ਜੀ ਦੀ ਸੁਰੀਲੀ ਆਵਾਜ਼ ਅਤੇ ਸੁੰਦਰ ਲੈਅ ਦੇ ਵਿੱਚ ਗੁਰਬਾਣੀ ਅਲਾਪਣ ਨਾਲ ਭਾਈ ਰਾਮ ਕਿਸ਼ਨ ਸਾਹਿਬ ਜੀ ਗਦਗਦ ਹੋ ਕੇ ਚੂਮਣ ਲੱਗ ਪਏ। ਕੀਰਤਨ ਦੀ ਸਮਾਪਤੀ ਹੋਈ, ਸੰਗਤ ਘਰਾਂ ਨੂੰ ਚਲੀ ਗਈ ਪਰ ਭਾਈ ਭਾਗ ਸਿੰਘ ਜੀ ਅਤੇ ਉਹਨਾਂ ਦੀ ਸੁਪਤਨੀ ਉੱਥੇ ਹੀ ਬੈਠੇ ਰਹੇ। ਭਾਈ ਰਾਮ ਕਿਸ਼ਨ ਜੀ ਨੇ ਭਾਈ ਭਾਗ ਸਿੰਘ ਜੀ ਤੋਂ ਉੱਥੇ ਬੈਠੇ ਰਹਿਣ ਦਾ ਕਾਰਨ ਪੁੱਛਿਆ। ਆਪ ਸੰਗ ਦੇ ਨਾਲ ਬੋਲ ਨਹੀਂ ਸਕੇ ਅਤੇ ਸਿਰ ਨੀਵਾਂ ਕਰਕੇ ਬੈਠੇ ਰਹੇ। ਬਾਬਾ ਕਰਮਦਾਸ ਜੀ ਨੇ ਕੋਲੋਂ ਕਿਹਾ ਕਿ ਜੀ ਇਹਨਾਂ ਦੀ ਸ਼ਾਦੀ ਹੋਇਆਂ 18 ਸਾਲ ਦੇ ਕਰੀਬ ਹੋ ਗਏ ਹਨ, ਅਜੇ ਤੱਕ ਸੰਤਾਨ ਨਹੀਂ ਹੋਈ। ਕਿਰਪਾ ਕਰੋ, ਕੋਈ ਅਮੋਘ ਬਚਨ ਦਿਓ ਜੋ ਇਹਨਾਂ ਦੀ ਸੰਸਾਰ ਨਾਲ ਗੰਢ ਪਵੇ। ਭਾਈ ਰਾਮ ਕਿਸ਼ਨ ਜੀ ਇਹ ਗੱਲ ਸੁਣ ਕੇ ਮੁਸਕਰਾਏ ਅਤੇ ਕਹਿਣ ਲੱਗੇ, ਗੁਰੂ ਦੇ ਕੀਰਤਨੀਏ ਦੇ ਸੰਤਾਨ ਨਹੀਂ ਹੈ, ਗੁਰੂ ਦੇ ਕੀਰਤਨੀਏ ਦੀ ਜੜ ਹਰੀ। ਤੁਸੀਂ ਗੁਰੂ ਦੇ ਕੀਰਤਨੀਏ ਹੋ, ਗੁਰੂ ਤੁਹਾਡੀ ਆਸਾ ਪੂਰੀ ਕਰੇਗਾ, ਤੁਹਾਡੇ ਘਰ ਹੀਰਾ ਜੰਮੇਗਾ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਹਿੰਦੇ ਰਿਹਾ ਕਰੋ। ਫਿਰ ਆਪ ਨੇ ਭਾਈ ਭਾਗ ਸਿੰਘ ਜੀ ਦੀ ਘਰਵਾਲੀ ਨੂੰ ਕਿਹਾ ਕਿ ਸੁਖਮਨੀ ਸਾਹਿਬ ਦਾ ਇੱਕ ਪਾਠ ਨਿਤਾ ਪ੍ਰਤੀ ਕਰਨ। ਇਹਨਾਂ ਕਹਿ ਕੇ ਆਪ ਨੇ ਜਲ ਦਾ ਕਟੋਰਾ ਮੰਗਵਾਇਆ। ਇਸ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੂਜੀ ਛੱਤ 'ਤੇ ਪ੍ਰਕਾਸ਼ ਆਉਂਦੇ ਸੀ, ਜਿਨ੍ਹਾਂ ਪੌੜੀਆਂ ਰਾਹੀਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਨੂੰ ਉੱਪਰ ਜਾਂਦੀਆਂ ਸਨ, ਉੱਥੋਂ ਚਰਨ ਧੂੜੀ ਲੈ ਕੇ ਜਲ ਵਿੱਚ ਪਾ ਦਿੱਤੀ ਅਤੇ ਜਲ ਛਕਣ ਦਾ ਹੁਕਮ ਦਿੱਤਾ। ਭਾਈ ਭਾਗ ਸਿੰਘ ਜੀ ਦਾ ਕਥਨ ਹੈ ਕਿ ਭਾਈ ਰਾਮ ਕਿਸ਼ਨ ਜੀ ਦੇ ਇਸ ਵਰਦਾਨ ਤੋਂ ਪਿੱਛੋਂ 11 ਮਹੀਨੇ ਬੀਤਣ 'ਤੇ ਇਹਨਾਂ ਦੇ ਘਰ ਵਾਹਿਗੁਰੂ ਨੇ ਭੁਜੰਗੀ ਬਖਸ਼ਿਆ। ਆਪ ਭੁਜੰਗੀ ਨੂੰ ਨਾਲ ਲੈ ਕੇ ਸ਼ਾਹਪੁਰ ਸੰਤ ਭਾਈ ਰਾਮ ਕਿਸ਼ਨ ਜੀ ਦੇ ਡੇਰੇ ਹਾਜ਼ਰ ਹੋਏ। ਚੋਲਾ ਪਾਉਣ ਅਤੇ ਨਾਮ ਸੰਸਕਾਰ ਇੱਥੇ ਹੀ ਹੋਇਆ। ਭਾਈ ਰਾਮ ਕਿਸ਼ਨ ਜੀ ਨੇ ਇਸ ਕਾਕੇ ਦਾ ਨਾਮ ਆਪਣੀ ਪਵਿੱਤਰ ਰਸਨਾ ਨਾਲ ਹੀਰਾ ਸਿੰਘ ਰੱਖਿਆ। ਇਹ ਵੀ ਵੱਡੇ ਹੋ ਕੇ ਭਾਈ ਹੀਰਾ ਸਿੰਘ ਜੀ ਖਾਲਸਾ ਪੰਥ ਦੇ ਅਮੋਲਕ ਹੀਰੇ ਬਣੇ ਅਤੇ ਗੁਰੂ ਘਰ ਦੇ ਅਨਿਨ ਸਿੱਖ ਕਥਨੀ ਦੇ ਪੂਰੇ, ਕਰਨੀ ਦੇ ਸੂਰੇ ਅਤੇ ਗੁਰੂ ਘਰ ਦੇ ਉਹ ਅਦੁੱਤੀ ਕੀਰਤਨੀ ਹੋਏ ਕਿ ਆਪ ਨੇ ਆਪਣੀ ਕੀਰਤਨ ਸ਼ਕਤੀ ਨਾਲ ਕੱਟਰ ਤੋਂ ਕੱਟਰ ਨਾਸਤਕਾਂ ਨੂੰ ਗੁਰੂ ਦੀ ਸ਼ਰਨ ਆਂਦਾ। ਕਈ ਆਰੀਆਂ ਸਮਾਜੀਆਂ ਦੇ ਦਿਲਾਂ ਵਿੱਚ ਸਿੱਖੀ ਦਾ ਪਿਆਰ ਉਪਜਾਇਆ। ਮੁਸਲਮਾਨਾਂ ਦੇ ਮੂੰਹ ਤੋਂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਹਿਲਵਾਇਆ ਅਤੇ 25-25 ਅਤੇ 30-30 ਹਜ਼ਾਰ ਆਦਮੀਆਂ ਦੇ ਇਕੱਠ ਨੂੰ ਰੱਬੀ ਰੰਗ ਵਿੱਚ ਚੁਮਾਇਆ। ਹੋਰ ਇਸ ਤਰ੍ਹਾਂ ਅਨੇਕਾਂ ਪ੍ਰਸੰਗ ਸੁਣਨ ਵਿੱਚ ਆਉਂਦੇ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸ੍ਰੀ ਭਾਈ ਰਾਮ ਕਿਸ਼ਨ ਜੀ ਨੂੰ ਵਾਕ ਸਿੱਧੀ ਪ੍ਰਾਪਤ ਸੀ। ਆਪ ਦੇ ਬਚਨ ਸਦੀਵ ਸਫਲ ਹੁੰਦੇ ਸਨ ਅਤੇ ਜੋ ਕੁਛ ਸਹਿਜ ਸੁਭਾਅ ਫਰਮਾਉਂਦੇ ਪੂਰਾ ਹੋਏ ਬਿਨਾਂ ਨਹੀਂ ਰਹਿੰਦਾ ਸੀ। ਪਰ ਆਪ ਐਸਾ ਕੋਈ ਵਾਕ ਕਿਸੇ ਉਮਾਹੂ ਉਬਾਰ ਵੇਲੇ ਪਰਉਪਕਾਰ ਵਿੱਚ ਕਹਿੰਦੇ ਸਨ। ਨਾਟਕ ਚੇਟਕ ਲਈ ਆਪ ਤੋਂ ਕਦੇ ਕੋਈ ਕਰਿਸ਼ਮਾ ਨਹੀਂ ਹੋਇਆ। ਅਗਲਾ ਹੈ, ਧਰੇਵੇਂ ਦਾ ਖਾਰਾ ਖੂਹ ਮਿੱਠਾ ਹੋਇਆ। ਸ੍ਰੀ ਭਾਈ ਰਾਮ ਕਿਸ਼ਨ ਸਾਹਿਬ ਜੀ ਇੱਕ ਦਿਨ ਧਰੇਵੇਂ ਪਿੰਡ ਗਏ, ਜੋ ਸ਼ਾਹਪੁਰ ਤੋਂ 14 ਮੀਲ 'ਤੇ ਹੈ ਅਤੇ ਸਰਗੋਦੇ ਤੋਂ 8 ਮੀਲ ਉਰੇ ਹੈ। ਸਭ ਲੋਕਾਂ ਨੂੰ ਨਾਮ ਬਾਣੀ ਵਿੱਚ ਲਾਉਂਦੇ, ਸਤਸੰਗ ਕਰਦੇ। ਇੱਕ ਪ੍ਰੇਮੀ ਤੋਂ ਜਲ ਮੰਗਿਆ ਕਿ ਤ੍ਰਿਖਾ ਲੱਗੀ ਹੈ। ਪ੍ਰੇਮੀ 1/2 ਮੀਲ ਦੀ ਵਾੜ ਤੋਂ ਲੈਣ ਗਿਆ। ਦੇਰ ਲੱਗੀ ਤਾਂ ਫਿਰ ਸੰਤਾ ਕਿਹਾ, ਗੁਰਦੁਆਰੇ ਦੀ ਖੂਹੀ ਤਾਂ ਪਾਸ ਹੈ ਅਤੇ ਜਲ ਮੰਗਿਆ ਸੀ, ਦੇਰ ਕਿਉਂ ਹੋ ਗਈ? ਪਾਸੋਂ ਪ੍ਰੇਮੀ ਕਹਿਣ ਲੱਗੇ, ਜੀ ਇਸ ਖੂਹੀ ਦਾ ਜਲ ਖਾਰਾ ਹੈ ਅਤੇ ਸਰਕਾਰੀ ਖੂਹ ਦਾ ਜਲ ਮਿੱਠਾ ਹੈ, ਜੋ 1/2 ਮੀਲ ਦੀ ਵਿੱਥ 'ਤੇ ਹੈ। ਉੱਥੋਂ ਪ੍ਰੇਮੀ ਜਲ ਲੈਣ ਗਿਆ ਹੈ, ਆ ਜਾਂਦਾ ਹੈ ਹੁਣੇ। ਭਾਈ ਸਾਹਿਬ ਜੀ ਕਹਿਣ ਲੱਗੇ, ਭਾਈ ਬਾਬੇ ਨਾਨਕ ਦੀ ਖੂਹੀ ਦਾ ਜਲ ਖਾਰਾ ਹੋਵੇ ਅਤੇ ਸਰਕਾਰੀ ਖੂਹੀ ਦਾ ਮਿੱਠਾ, ਇਹ ਨਹੀਂ ਹੋ ਸਕਦਾ। ਲਿਆਓ ਜਲ, ਇੱਥੋਂ ਹੀ ਲੈ ਆਓ, ਨਾਲੇ ਪਤਾਸੇ ਲਿਆਓ, ਖੂਹ ਦਾ ਮੂੰਹ ਮਿੱਠਾ ਕਰਾਈਏ। ਸਾਰੇ ਪਿੰਡ ਵਿੱਚੋਂ ਪਤਾਸੇ ਮੰਗਵਾਏ ਗਏ ਅਤੇ ਖੂਹੀ ਵਿੱਚ ਪਾਏ ਗਏ। ਫਿਰ ਆਪ ਨੇ ਅਰਦਾਸਾ ਕੀਤਾ, ਜਲ ਕੱਢਿਆ, ਆਪ ਨੇ ਜਲ ਛਕਿਆ, ਸੰਗਤਾਂ ਛਕਿਆ, ਸਵਾਦ ਉਸੇ ਵੇਲੇ ਬਦਲ ਗਿਆ ਅਤੇ ਦਿਨੋਂ ਦਿਨ ਜਲ ਖਾਰਾਪਨ ਛੱਡਦਾ ਗਿਆ। ਜਲ ਇੰਨਾ ਚੰਗਾ ਹੋ ਗਿਆ ਕਿ ਸਭ ਸੰਗਤਾਂ ਉੱਥੋਂ ਪਾਣੀ ਭਰਦੀਆਂ ਸਨ। ਅੱਗੇ ਦਾਲ ਵੀ ਨਹੀਂ ਸੀ ਗਲਦੀ, ਫਿਰ ਗਲਣ ਲੱਗ ਪਈ। ਸੰਤਾਂ ਦੀ ਅਰਦਾਸ ਸੁਣੀ ਗਈ। ਇਹ ਪਰਉਪਕਾਰ ਧਰੇਵੇਂ ਦੇ ਪ੍ਰੇਮੀਆਂ ਪਰ ਹੋਇਆ। ਗਾਲਬਨ ਧਰਮਸਾਲ ਵੀ ਉੱਥੋਂ ਦੀ ਸੰਤਾਂ ਦੇ ਪਰਉਪਕਾਰ ਨਾਲ ਹੀ ਬਣੀ ਹੋਵੇਗੀ, ਜੋ ਪੰਜਾਬ ਦੇ ਵੰਡਾਰੇ ਸਮੇਂ ਤੱਕ ਮੌਜੂਦ ਰਹੀ ਹੈ। ਇਹ ਪਿੰਡ ਮੁਸਲਮਾਨਾਂ ਅਤੇ ਸਹਿਜਧਾਰੀਆਂ ਦਾ ਸੀ, ਸਿੱਖਾਂ ਦਾ ਇੱਕ ਅੱਧਾ ਘਰ ਹੀ ਸੀ, ਪਰ ਸਭ ਸਹਿਜਧਾਰੀ ਮਾਈ ਭਾਈ ਗੁਰਦੁਆਰੇ ਜਾਂਦੇ, ਬੜੇ ਪ੍ਰੇਮ ਨਾਲ ਪਾਠ ਕਰਦੇ ਅਤੇ ਬਾਲ ਬੱਚੇ ਗੁਰਮੁਖੀ ਪੜ੍ਹਦੇ ਹੁੰਦੇ ਸਨ। ਅਗਲਾ ਹੈ, ਕਰੜੇ ਲਹਿਣੇਦਾਰਾਂ ਦਾ ਸੁਧਾਰ। ਇੱਕ ਪ੍ਰੇਮੀ ਰਾਮ ਦਿੱਤਾ ਸ਼ਾਹਪੁਰ ਦਾ ਭਾਈ ਸਾਹਿਬ ਜੀ ਪਾਸ ਆ ਕੇ ਰੁਨਾ, ਜੀ ਮੈਂ ਗਰੀਬ ਹਾਂ ਅਤੇ ਅਮ ਕੇ ਸ਼ਾਹੂਕਾਰ ਨੇ ਮੇਰੇ 'ਤੇ ਅਰਜ਼ੀ ਪਾਈ ਹੈ, ਮੇਰੇ ਪਾਸ ਰਕਮ ਇਸ ਵੇਲੇ ਨਹੀਂ ਹੈ, ਨਿੱਕਾ ਨਿੱਕਾ ਬਾਲ ਬੱਚਾ ਹੈ, ਉਹ ਵੀ ਨਹੀਂ ਪਲਦਾ, ਨਿੱਕਾ ਜਿਹਾ ਕੋਠਾ ਹੈ, ਉਹ ਵੀ ਲੈਣੇਦਾਰ ਖੋਂਦਾ ਹੈ। ਭਾਈ ਸਾਹਿਬ ਜੀ ਸੁਣ ਕੇ ਬੋਲੇ, ਬੁਲਾਓ। ਇੱਕ ਸਾਧ ਬੁਲਾਉਣ ਗਿਆ ਪਰ ਸ਼ਾਹੂਕਾਰ ਨਾ ਆਇਆ। ਦੂਜੀ ਵੇਰ ਫਿਰ ਗਿਆ ਤਾਂ ਵੀ ਨਾ ਆਇਆ। ਹੁਣ ਭਾਈ ਸਾਹਿਬ ਆਪ ਉਸਦੇ ਘਰ ਚਲੇ ਗਏ। ਜਾ ਕੇ ਕਹਿਣ ਲੱਗੇ, ਇਹ ਗਰੀਬ ਹੈ, ਬਾਬਾ ਨਾਨਕ ਤੋਂ ਸਾਨੂੰ ਹੋਰ ਦੇ ਸੀ, ਇਸ ਨੂੰ ਮਾਫ਼ ਚਾ ਕਰੋ। ਉਸ ਸ਼ਾਹੂਕਾਰ ਨੇ ਅੱਗੋਂ ਕੁਛ ਨਿਰਾਦਰੀ ਦੇ ਵਾਕ ਕਹੇ, ਪਰ ਸਹਿਨਸ਼ੀਲ ਭਾਈ ਸਾਹਿਬ ਜੀ ਨੇ ਉਹ ਵਾਕ ਚੱਲ ਲਏ ਅਤੇ ਫਿਰ ਪਿਆਰ ਨਾਲ ਕਿਹਾ ਕਿ ਭਾਈ ਜੀ, ਜੇ ਸਾਰੇ ਨਹੀਂ ਛੋੜ ਸਕਦੇ ਤਾਂ ਅਸਲ ਰੁਪਏ ਸਾਥੋਂ ਲੈ ਲਵੋ, ਪਰ ਵਿਆਜ ਤੁਸੀਂ ਛੱਡ ਦਿਓ। ਉਸਨੇ ਅੱਗੋਂ ਕੁਰਖਤ ਆਖਿਆ, ਮੈਂ ਕਿਉਂ ਵਿਆਜ ਛੋੜ ਦੇਵਾਂ, ਮੈਂ ਕੋਈ ਚੱਟੀ ਨਹੀਂ ਭਰਨੀ। ਭਾਈ ਸਾਹਿਬ ਜੀ ਦੇ ਮੁੱਖੋਂ ਸਹਿ ਸੁਭਾਅ ਨਿਕਲਿਆ, ਗਰੀਬ ਦਾ ਰਾਖਾ ਬਾਬਾ ਨਾਨਕ, ਬਾਬਾ ਨਾਨਕ ਹੰਕਾਰੀਆਂ ਨੂੰ ਚੱਟੀ ਤੇ ਚੱਟੀ। ਭਾਈ ਸਾਹਿਬ ਮੁੜ ਡੇਰੇ ਆ ਗਏ। ਸੰਤ ਜੀ ਸ਼ਾਹੂਕਾਰ ਨੂੰ ਰਕਮ ਸ਼ਾਇਦ ਵਿਆਜ ਸਮੇਤ ਵੀ ਕੋਲੋਂ ਦੇ ਦਿੰਦੇ, ਪਰ ਉਸ ਵੇਲੇ ਪਾਸ ਰੁਪਏ ਦੀ ਥੁੜ ਜਾਪਦੀ ਸੀ। ਦੂਜੇ ਤੀਜੇ ਦਿਨ ਉਹਨਾਂ ਸ਼ਾਹੂਕਾਰਾਂ ਕੋਲ ਕਿਸੇ ਨੇ ਆ ਕੇ ਸੋਨੇ ਦੇ ਗਹਿਣੇ ਵੇਚੇ ਸਸਤੇ, ਪਰ ਉਹ ਗਹਿਣਾ ਚੋਰੀ ਦਾ ਮਾਲ ਸੀ। ਚੋਰ ਪਕੜਿਆ ਗਿਆ ਅਤੇ ਉਸਨੇ ਪੁਲਿਸ ਨੂੰ ਦੱਸਿਆ ਕਿ ਅਮਕੇ ਪਾਸ ਮੈਂ ਗਹਿਣੇ ਵੇਚੇ ਹਨ। ਤਲਾਸ਼ੀ ਹੋਈ, ਮਾਲ ਨਿਕਲ ਪਿਆ ਅਤੇ ਇਹ ਸ਼ਾਹੂਕਾਰ ਵੀ ਪਕੜੇ ਗਏ। ਮੁਕੱਦਮਾ ਹੋਇਆ, ਦੋਹਾਂ ਨੂੰ ਚੱਟੀ ਵੀ ਲੱਗੀ, ਤਿੰਨ ਤਿੰਨ ਮਹੀਨੇ ਦੀ ਕੈਦ ਵੀ ਹੋਈ। ਫਿਰ ਉਹ ਸ਼ਾਹੂਕਾਰ ਭਾਈ ਸਾਹਿਬ ਜੀ ਦੇ ਟਿਕਾਣੇ ਆਏ ਅਤੇ ਰੋਣ ਲੱਗੇ, ਅਸੀਂ ਭੁੱਲੇ ਹਾਂ ਮਾਫ਼ ਕਰੋ, ਅਸੀਂ ਭੁੱਲੇ ਹਾਂ ਸਾਨੂੰ ਬਖਸ਼ੋ। ਦਿਆਲੂ ਭਾਈ ਸਾਹਿਬ, ਨਿਰਵੈਰ ਭਾਈ ਸਾਹਿਬ ਜੀ ਨੇ ਕਿਹਾ, ਬਾਬਾ ਨਾਨਕ ਬਖਸ਼ੇਗਾ, ਤੁਸੀਂ ਰੋਜ਼ ਗੁਰਦੁਆਰੇ ਆਇਆ ਕਰੋ ਅਤੇ ਕਥਾ ਕੀਰਤਨ ਸੁਣਿਆ ਕਰੋ। ਉਹ ਉਸੇ ਦਿਨ ਤੋਂ ਗੁਰਦੁਆਰੇ ਸ਼ਰਧਾ ਰੱਖਦੇ ਰਹੇ, ਸੇਵਾ ਕਰਦੇ ਰਹੇ, ਨੇਮ ਨਾਲ ਆਉਂਦੇ ਰਹੇ ਅਤੇ ਸਤਸੰਗੀ ਬਣੇ। ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਹੈ। ਪਿੰਡ ਇੱਛਰਾ ਦਾ ਬਰਗੇ ਨਾਮ ਦਾ ਇੱਕ ਮੁਸਲਮਾਨ ਸੀ, ਭਾਈ ਸਾਹਿਬ ਜੀ ਪਾਸ ਆ ਕੇ ਰੋਣਾ ਕਿ ਅਮ ਕੇ ਸ਼ਾਹੂਕਾਰ ਨੇ ਅਸ਼ਟਾਮ ਆਪੇ ਲਿਖ ਲਿਆ ਹੈ, ਰਕਮ ਮੈਂ ਬਹੁਤ ਥੋੜ੍ਹੀ ਦੇਣੀ ਹੈ, ਉਸਨੇ ਪੰਜ ਗੁਣਾ ਵਧਾ ਲਈ ਹੈ। ਅੱਗੇ ਅਸ਼ਟਾਮ ਆਪੇ ਲਿਖ ਲੈਂਦੇ ਸਨ ਅਤੇ ਅਨਪੜ੍ਹੇ ਦੇਣਦਾਰ ਤੋਂ ਕੁਝ ਨਿਸ਼ਾਨੀ ਮਾਤਰ ਕਰਵਾਉਂਦੇ ਸਨ ਜਾਂ ਕਹਿ ਦਿੰਦੇ ਕਿ ਕਲਮ ਨੂੰ ਹੱਥ ਚਾ ਲਾ। ਬਰਗੇ ਨੇ ਦੱਸਿਆ ਕਿ ਨਾ ਨਿਸ਼ਾਨੀ ਅਤੇ ਨਾ ਮੈਂ ਕਲਮ ਨੂੰ ਹੱਥ ਲਾਇਆ ਹੈ, ਆਪੇ ਉਹਨਾਂ ਨੂੰ ਲਿਖ ਲਿਆ ਹੈ, ਮੇਰੇ 'ਤੇ ਦਾਅਵਾ ਹੋਇਆ ਤਾਂ ਡਿਗਰੀ ਹੋ ਜਾਵੇਗੀ, ਮੈਂ ਮਾਰਿਆ ਜਾਵਾਂਗਾ, ਆਪ ਮਿਹਰ ਕਰੋ ਅਤੇ ਮੈਨੂੰ ਬਚਾਓ। ਸ਼੍ਰੀ ਭਾਈ ਸਾਹਿਬ ਜੀ ਨੇ ਜਿਸ ਨੇ ਉਗਾਈ ਲਈ ਸੀ ਅਤੇ ਜਿਸ ਲਿਖਿਆ ਸੀ ਉਹਨਾਂ ਦੋਹਾਂ ਨੂੰ ਸਦਵਾਇਆ ਅਤੇ ਉਹਨਾਂ ਦੋਹਾਂ ਨੂੰ ਆਪ ਜੀ ਨੇ ਤਾੜ ਕੇ ਪੁੱਛਿਆ ਕਿ ਇਹ ਬਾਬੇ ਨਾਨਕ ਜੀ ਦਾ ਘਰ ਹੈ, ਇੱਥੇ ਸੱਚੋ ਸੱਚ ਦੱਸ ਦਿਓ। ਉਹਨਾਂ ਮੰਨਿਆ, ਜੀ ਇਹ ਜੋ ਕਹਿੰਦਾ ਹੈ ਸੱਚ ਹੈ, ਅਸੀਂ ਝੂਠ ਲਿਖਿਆ ਹੈ। ਸ਼੍ਰੀ ਭਾਈ ਸਾਹਿਬ ਜੀ ਸੱਚ ਸੁਣ ਕੇ ਕਿਰਪਾਲਤਾ ਵਿੱਚ ਆ ਗਏ, ਕਹਿਣ ਲੱਗੇ, ਅਸਲ ਰੁਪਏ ਜੋ ਤੁਸਾਂ ਲੈਣੇ ਹਨ ਸਾਥੋਂ ਲੈ ਲਓ, ਜੋ ਝੂਠ ਵਧਾਇਆ ਜੇ ਛੋੜ ਦਿਓ। ਉਹ ਕਹਿਣ ਲੱਗਾ, ਜੀ ਮੈਂ ਗੁਰਦੁਆਰੇ ਤੋਂ ਰਕਮ ਕਿਕੂ ਭਰਾਂ, ਆਪ ਮੇਰੇ 'ਤੇ ਮਿਹਰ ਕਰੋ ਅਤੇ ਅਰਦਾਸਾ ਕਰੋ, ਜੋ ਦਾਸ ਨੂੰ ਨਾਮ ਚਿਤਾਵੇ ਅਤੇ ਸੰਤਾਂ ਨਾਲ ਮੇਰੀ ਰਹਿ ਬਣਾਵੇ, ਅਤੇ ਝੂਠ ਮੈਥੋਂ ਛੁੱਟੇ, ਮੈਂ ਸਾਰੀ ਰਕਮ ਅਸਲ ਵੀ ਅਤੇ ਬਨਾਵਟੀ ਵੀ ਛੋੜਦਾ ਹਾਂ। ਇਹ ਕਹਿ ਕੇ ਅਸ਼ਟਾਮ ਹੀ ਸੰਤਾਂ ਨੂੰ ਦੇ ਗਿਆ। ਉਹ ਮੁਸਲਮਾਨ ਬਰਗਾ ਨਾਮ ਦਾ ਕਰਜ਼ੇ ਤੋਂ ਖਲਾਸੀ ਪਾ ਕੇ ਆਪਦਾ ਜਸ ਕਰਦਾ ਘਰ ਨੂੰ ਗਿਆ ਅਤੇ ਕਹਿੰਦਾ ਗਿਆ ਕਿ ਇਹ ਸੰਤ ਐਨ ਖੁਦਾ ਦੀ ਮੂਰਤ ਹਨ, ਮੈਂ ਅੱਗੇ ਪੀਰਾਂ ਫਕੀਰਾਂ ਦੇ ਕਾਰਨਾਮੇ ਸੁਣੇ ਸਨ, ਪਰ ਅੱਜ ਅੱਖਾਂ ਨਾਲ ਵੇਖੇ ਹਨ, ਅਸਲੀ ਫਕੀਰ ਬਾਬੇ ਨਾਨਕ ਦੇ ਫਕੀਰ, ਸੱਚੇ ਹੀਰੇ, ਜਦ ਤੱਕ ਇਹ ਵਰਗਾ ਜੀਉਂਦਾ ਰਿਹਾ ਸੰਤਾਂ ਦਾ ਅਤੇ ਗੁਰੂ ਦਾ ਜਸ ਕਰਦਾ ਰਿਹਾ। ਅਗਲਾ ਹੈ ਹੋਰ ਸ਼ੁਭ ਗੁਣ ਨਿਤ ਕਿਰਿਆ ਅਤੇ ਭਾਈ ਲੁੜੀਂਦਾ ਰਾਮ ਜੀ। ਸੰਤ ਜੀ ਗੁਰਸਿੱਖੀ ਦੇ ਬਗੀਚੇ ਨੂੰ ਫਲਦਾ ਫੁੱਲਦਾ ਵੇਖਣ ਦੇ ਚਾਹਵਾਨ ਸੀ। ਕਈਆਂ ਮਾਈਆਂ ਬੀਬੀਆਂ ਸੰਤਾਨ ਦੀ ਅਣਹੋਣ ਦੇ ਕਾਰਨ ਵਰਦਾਨ ਲਈ ਆਉਂਦੀਆਂ, ਆਪ ਗੁਰਦੁਆਰੇ ਦੇ ਚਰਨਾਂ ਦੀ ਧੂੜੀ ਦੇ ਕੇ ਕਹਿੰਦੇ, ਜਾ ਬੱਚਾ, ਗੁਰੂ ਮਿਹਰ ਕਰੇਗਾ, ਬਾਲਕ ਨੂੰ ਸਿੰਘ ਸਜਾਉਣਾ। ਇਸੇ ਤਰ੍ਹਾਂ ਜਦ ਕੋਈ ਮਾਈ ਬੀਬੀ ਬਿਮਾਰ ਬਾਲ ਲੈ ਕੇ ਹਾਜ਼ਰ ਹੁੰਦੀ ਤਦ ਉਸਨੂੰ ਵੀ ਆਪ ਨੇ ਚਰਨ ਧੂੜੀ ਦੇ ਕੇ ਕਹਿਣਾ, ਬਾਲ ਦੇ ਪਾਸ ਬੈਠ ਕੇ ਜਪ ਸਾਹਿਬ ਦਾ ਪਾਠ ਕਰੋ ਅਤੇ ਜਦ ਬਾਲਕ ਅਰੋਗ ਹੋ ਜਾਏ ਤਦ ਇਸਨੂੰ ਸਿੰਘ ਸਜਾਉਣਾ। ਆਪ ਦੇ ਇਸ ਤਰ੍ਹਾਂ ਦੇ ਬਚਨਾਂ ਨਾਲ ਬਹੁਤੇ ਸਿੰਘ ਸਜ ਗਏ। ਆਪ ਮਾਈਆਂ ਬੀਬੀਆਂ ਨੂੰ ਸਦੀਵ ਕਿਹਾ ਕਰਦੇ ਸਨ ਕਿ ਸਿੰਘ ਬੱਚਿਆਂ ਨੂੰ ਝੂਠ ਨਹੀਂ ਦੇਣੀ। ਦਿਨ ਵਿੱਚ ਤਿੰਨ ਵੇਰ ਡੇਰੇ ਕਥਾ ਹੋਇਆ ਕਰਦੀ ਸੀ। ਸਵੇਰੇ ਪਿਛਲੇ ਪੈਰ ਅਤੇ ਰਾਤ ਨੂੰ ਜਨਮ ਸਾਖੀ, ਸੂਰਜ ਪ੍ਰਕਾਸ਼ ਆਦਿ ਵਾਚੇ ਜਾਂਦੇ ਸਨ। ਕੀਰਤਨ ਦਿਨ ਵਿੱਚ ਚਾਰ ਵੇਰ ਹੋਇਆ ਕਰਦਾ ਸੀ। ਦੋ ਵੇਰ ਆਪ ਸਤਾਰ ਨਾਲ ਕੀਰਤਨ ਕੀਤਾ ਕਰਦੇ ਸਨ। ਮਿੱਟੀ ਧੁੰਦ ਜਗ ਚਾਨਣ ਹੋਇਆ ਅਤੇ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਇਹਨਾਂ ਸ਼ਬਦਾਂ ਨੂੰ ਆਪ ਬੜੇ ਪ੍ਰੇਮ ਨਾਲ ਨਿੱਤਾ ਪ੍ਰਤੀ ਪੜਿਆ ਕਰਦੇ ਸਨ। ਜੇ ਕਦੀ ਕੋਈ ਸੱਜਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ, ਸੁਖਮਨੀ ਜਾਂ ਜਪ ਸਾਹਿਬ ਸੁਰ ਨਾਲ ਪੜ੍ਹਦਾ ਹੋਵੇ ਤਾਂ ਆਪ ਉਸ 'ਤੇ ਬੜੇ ਪ੍ਰਸੰਨ ਹੁੰਦੇ ਸਨ। ਕੜਾਹ ਪ੍ਰਸ਼ਾਦ ਅਤੇ ਪਤਾਸ਼ਿਆਂ ਦਾ ਪ੍ਰਸ਼ਾਦ ਬੁੱਕ ਭਰ ਭਰ ਕੇ ਉਸ ਨੂੰ ਦਿੰਦੇ ਸਨ। ਸ਼ਾਹਪੁਰ ਵਿੱਚ ਇੱਕ ਸਹਿਤਾਰੀ ਮੌਜੂਦ ਸੁਣਿਆ ਸੀ, ਜਿਸ ਨੇ ਸੰਤ ਰਾਮ ਕਿਸ਼ਨ ਜੀ ਦੇ ਦਰਸ਼ਨ ਕੀਤੇ ਸਨ। ਇਹ ਸੱਜਣ ਦੱਸਦਾ ਸੀ ਕਿ ਮੇਰੀ ਆਵਾਜ਼ ਜਵਾਨੀ ਵੇਲੇ ਸਾਫ਼ ਸੀ ਅਤੇ ਕੁਛ ਰਾਗ ਦੀ ਵੀ ਥੋੜ੍ਹੀ ਬਹੁਤ ਜਾਣ ਪਛਾਣ ਸੀ। ਮੈਨੂੰ ਇੱਕ ਦੋ ਵੇਰ ਸੁਰ ਨਾਲ ਪਾਠ ਕਰਦਿਆਂ ਵੇਖ ਕੇ ਸੰਤ ਇੰਨੇ ਪ੍ਰਸੰਨ ਹੋਏ ਕਿ ਇੱਕ ਸਾਧ ਨੂੰ ਹਰ ਰੋਜ਼ ਮੇਰੇ ਘਰ ਛੱਤਰੀ ਦੇ ਕੇ ਭੇਜਿਆ ਕਰਦੇ ਸਨ ਤਾਂ ਜੋ ਮੈਨੂੰ ਗੁਰਦੁਆਰੇ ਲੈ ਆਵੇ। ਇਸੇ ਤਰ੍ਹਾਂ ਪਾਠ ਕਰ ਚੁੱਕਣ 'ਤੇ ਮੈਨੂੰ ਛੱਤਰੀ ਦੀ ਛਾਵੇਂ ਉਹ ਸਾਧ ਘਰ ਪਹੁੰਚਾਉਣ ਲਈ ਨਾਲ ਭੇਜਿਆ ਕਰਦੇ ਸਨ। ਧੰਨ ਬਾਬਾ ਨਾਨਕ ਜਾਂ ਵਾਹਿਗੁਰੂ, ਇਹਨਾਂ ਦੋ ਸ਼ਬਦਾਂ ਵਿੱਚੋਂ ਇੱਕ ਸ਼ਬਦ ਹਰ ਵੇਲੇ ਆਪ ਦੀ ਰਸਨਾ 'ਤੇ ਰਹਿੰਦਾ ਸੀ। ਹਾਂਜੀ, ਧੰਨ ਬਾਬਾ ਨਾਨਕ ਜਾਂ ਵਾਹਿਗੁਰੂ, ਇਹਨਾਂ ਦੋ ਸ਼ਬਦਾਂ ਵਿੱਚੋਂ ਇੱਕ ਸ਼ਬਦ ਹਰ ਵੇਲੇ ਆਪ ਦੀ ਰਸਨਾ 'ਤੇ ਰਹਿੰਦਾ ਸੀ। ਅਰਦਾਸਾਂ ਕਰਦਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਆਪ ਮੱਥਾ ਟੇਕਦਿਆਂ ਕਈ ਵੇਰ ਘੰਟਾ ਘੰਟਾ ਲਾ ਦਿੱਤਾ ਕਰਦੇ ਸੀ ਅਤੇ ਬੇਨਤੀ ਦੇ ਸ਼ਬਦ ਪੜ੍ਹਦਿਆਂ ਰੱਜਦੇ ਨਹੀਂ ਸਨ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਨਾਮ ਜਪਣਾ, ਫਿਰ ਆਸਾ ਦੀ ਵਾਰ ਦਾ ਕੀਰਤਨ ਕਰਨਾ ਜਾਂ ਸੁਣਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਸੁਣ ਕੇ ਬਾਹਰ ਵਿਹੜੇ ਵਿੱਚ ਆ ਜਾਣਾ, 8 ਵਜੇ ਬਿਲਾਵਲ ਰਾਗ ਦੀ ਚੌਕੀ ਕਰਨੀ ਅਤੇ ਕਥਾ ਹੋਣੀ, ਫਿਰ ਲੰਗਰ ਦਾ ਪ੍ਰਬੰਧ ਕਰਨਾ, ਇੱਧਰੋਂ ਵਿਹਲਿਆਂ ਹੋ ਥੋੜ੍ਹਾ ਜਿਹਾ ਆਰਾਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਕਰਨੀ, ਪਿਛਲੇ ਪਹਿਰ ਬਾਹਰੋਂ ਫਿਰ ਟੁਰ ਕੇ ਆਉਣ ਅਤੇ ਕਥਾ ਰਹਿਰਾਸ ਦਾ ਪਾਠ ਅਤੇ ਫਿਰ ਲੰਗਰ ਹੋਣਾ, ਰਾਤ ਨੂੰ ਕਥਾ ਫਿਰ ਕੀਰਤਨ, ਸਰਦੀਆਂ ਨੂੰ 11 ਅਤੇ ਗਰਮੀਆਂ ਵਿੱਚ ਰਾਤ ਦੇ 12 ਵਜੇ ਆਪ ਆਰਾਮ ਕਰਦੇ ਸਨ। ਇਹ ਸੀ ਆਪ ਜੀ ਦਾ ਨਿੱਤ ਚਰਿਆ। ਆਪ ਜੀ ਦੇ ਵੱਡੇ ਚੇਲੇ ਭਾਈ ਲੁੜੀਂਦਾ ਰਾਮ ਜੀ ਸਨ, ਜੋ ਬੜੇ ਸੰਜਮੀ, ਸੰਤੋਖੀ, ਗੰਭੀਰ ਅਤੇ ਨਾਮ ਅਭਿਆਸੀ ਸਨ। 25 ਪਾਠ ਜਪਜੀ ਸਾਹਿਬ ਦੇ ਆਪ ਨਿੱਤਾ ਪ੍ਰਤੀ ਕਰਦੇ ਸੀ। ਡੇਰੇ ਦਾ ਪ੍ਰਬੰਧ ਆਪ ਦੇ ਹੱਥ ਸੀ। ਸੰਤ ਰਾਮ ਕਿਸ਼ਨ ਜੀ ਸੁਭਾਅ ਦੇ ਖੁੱਲ੍ਹੇ ਅਤੇ ਦਿਲ ਦੇ ਸਖੀ ਸਨ। ਜੋ ਕੁਛ ਆਉਂਦਾ ਉਸੇ ਵੇਲੇ ਲੋੜਵੰਦਾਂ ਅਤੇ ਮੁਥਾਜਾਂ ਵਿੱਚ ਵੰਡ ਦਿੱਤਾ ਕਰਦੇ ਸਨ ਅਤੇ ਕਈ ਵੇਰ ਸਿਰ 'ਤੇ ਕਰਜ਼ ਵੀ ਹੋ ਜਾਂਦਾ ਸੀ। ਪਰੰਤੂ ਜਿਸ ਵੇਲੇ ਸੰਤ ਰਾਮ ਕਿਸ਼ਨ ਜੀ ਬਾਹਰ ਯਾਤਰਾ ਲਈ ਜਾਂਦੇ ਤਦ ਪਿੱਛੋਂ ਭਾਈ ਲੁੜੀਂਦਾ ਜੀ ਸੰਗਤ ਪਾਸੋਂ ਆਈ ਮਾਇਆ ਦਾ ਸੰਜਮ ਨਾਲ ਖਰਚ ਕਰਕੇ ਕਰਜ਼ਾ ਉਤਾਰ ਲੋੜ ਅਨੁਸਾਰ ਸਮਾਨ ਡੇਰੇ ਲਈ ਨਵਾਂ ਬਣਵਾ ਲਿਆ ਕਰਦੇ ਸਨ। ਭਾਈ ਲੋੜੀਂਦਾ ਜੀ ਸਰੀਰ ਦੇ ਮਜ਼ਬੂਤ ਘੱਟ ਸਨ ਅਤੇ ਸਦੀਵ ਸੁੱਤੇ ਹੀ ਕੁਛ ਨਰੋਏ ਨਹੀਂ ਸਨ ਰਹਿੰਦੇ, ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਦਾ ਕੰਮ ਬੜੇ ਚਾਅ ਨਾਲ ਕੀਤਾ ਕਰਦੇ ਸਨ। ਇਹਨਾਂ ਦੀਆਂ ਲਿਖਤੀ ਗੁਰੂ ਬਾਬੀ ਜੀ ਦੀਆਂ ਕਈ ਬੀੜਾਂ ਡੇਰੇ ਵਿੱਚ ਬਿਰਾਜਮਾਨ ਸਨ। ਨਾਮ ਬਾਣੀ ਤੋਂ ਛੁੱਟ ਭਾਈ ਲੁੜੀਂਦਾ ਰਾਮ ਜੀ ਸੇਵਾ ਦੇ ਕੰਮ ਵੀ ਬੜੇ ਕਰਦੇ ਸੀ। ਮੁੰਝ ਵੱਟਣੀ, ਅੱਖਾਂ ਦਾ ਦਾਰੂ ਬਣਾਉਣਾ, ਵਾਈ ਬਾਦੀ ਦੀਆਂ ਗੋਲੀਆਂ ਆਦਿ ਬਣਾ ਕੇ ਡੇਰੇ ਵਿੱਚ ਰੱਖਦੇ ਸਨ, ਜੋ ਲੋੜਵੰਦਾਂ ਵਿੱਚ ਮੁਫਤ ਵੰਡਿਆ ਕਰਦੇ ਸਨ। ਭਾਈ ਲੁੜੀਂਦਾ ਰਾਮ ਜੀ ਨੇ ਆਪਣੀ ਕਰਨੀ ਕਰਤੂਤ ਨਾਲ ਥੋੜ੍ਹੇ ਚਿਰ ਵਿੱਚ ਹੀ ਭਾਈ ਰਾਮ ਕਿਸ਼ਨ ਜੀ ਨੂੰ ਮੋਹਿਤ ਕਰ ਲਿਆ ਸੀ। ਉਸ ਵੇਲੇ ਦੇ ਲੋਕ ਇਹਨਾਂ ਦੀ ਕਾਲ ਦੇਖ ਕੇ ਕਿਹਾ ਕਰਦੇ ਸਨ, ਔਰ ਮੇਲ ਸਭ ਮਿਲਣਗੇ ਪਰ ਇਹ ਨਾ ਮਿਲੇਗਾ ਮੇਲਾ, ਭਾਈ ਰਾਮ ਕਿਸ਼ਨ ਜਿਹਾ ਕੋਈ ਸਾਧਨਾ, ਭਾਈ ਲੁੜੀਂਦੇ ਜਿਹਾ ਨਾ ਚੇਲਾ। ਅਗਲਾ ਹੈ ਚਲਾਣਾ ਅਤੇ ਅੰਤਮ ਸੰਸਕਾਰ। ਸੰਤ ਭਾਈ ਰਾਮ ਕਿਸ਼ਨ ਜੀ ਨੂੰ ਅੰਤ ਸਮੇਂ ਕਿਸੇ ਤਰ੍ਹਾਂ ਦਾ ਰੋਗ ਨਹੀਂ ਹੋਇਆ। ਅੱਸੂ ਸੁਦੀ 10 ਦੁਸਹਿਰੇ ਵਾਲੇ ਦਿਨ, ਪਹਿਲੀ ਕਤਕ ਸੰਮਤ 1945 ਬਿਕਰਮੀ ਨੂੰ ਅੰਮ੍ਰਿਤ ਵੇਲੇ ਸਦੀ ਵਾਂਗ ਉੱਠੇ, ਇਸ਼ਨਾਨ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਕੋਠੜੀ ਦੇ ਅੱਗੇ ਜਾ ਕੇ ਮੱਥਾ ਟੇਕਿਆ। ਆਪ ਇਸ ਤਰ੍ਹਾਂ ਸਿਰ ਟੇਕੀ ਜਪ ਸਾਹਿਬ ਦਾ ਪਾਠ ਕਰਦੇ ਸਨ ਕਿ ਡੇਰੇ ਵਿੱਚ ਬਲ ਰਿਹਾ ਦੀਵਾ ਅਚਣਚੇਤ ਬੁਝ ਗਿਆ। ਪਾਸ ਬੈਠੇ ਸਾਧ ਨੇ ਉੱਠ ਕੇ ਵੇਖਿਆ, ਦੀਵੇ ਵਿੱਚ ਤੇਲ ਹੈ, ਬੱਤੀ ਹੈ, ਹਵਾ ਨਹੀਂ ਵਗਦੀ, ਫਿਰ ਦੀਵਾ ਕਿਉਂ ਬੁਝਿਆ? ਦੀਵਾ ਮੁੜ ਬਾਲ ਕੇ ਜਦ ਸਾਧ ਨੇ ਭਾਈ ਰਾਮ ਕਿਸ਼ਨ ਜੀ ਵੱਲ ਤੱਕਿਆ ਤਾਂ ਆਪ ਤੋਂ ਪਾਠ ਦੀ ਆਵਾਜ਼ ਨਹੀਂ ਸੀ ਆ ਰਹੀ। ਨਮਸਕਾਰ ਵਾਲਾ ਸੀਸ ਦਲੀਸ 'ਤੇ ਪਿਆ ਹੋਇਆ ਸੀ। ਕੁਝ ਚਿਰ ਮਗਰੋਂ ਜਾ ਹਿਲਾਇਆ ਤਾਂ ਆਪ ਦੀ ਸਵੱਛ ਆਤਮਾ ਨਮਸਕਾਰ ਵਿੱਚ ਹੀ ਪਿਆਰੇ ਦੇ ਚਰਨੀ ਸਮਾ ਚੁੱਕੀ ਹੋਈ ਸੀ। ਸੇਵਕ ਕੀ ਓੜਕ ਨਿਭਈ ਪ੍ਰੀਤ। ਸੰਤ ਜੀ ਦੇ ਚਲਾਣੇ ਦੀ ਖਬਰ ਸੁਣ ਕੇ ਗਿਰਦ ਨਿਵਾਈ ਸੰਗਤ ਬਹੁਤ ਇਕੱਠੀ ਹੋ ਗਈ। ਸ਼ਬਦ ਕੀਰਤਨ ਹੁੰਦੇ ਰਹੇ। ਆਪ ਦੀ ਦੇਹ ਦਾ ਅੰਤਿਮ ਸੰਸਕਾਰ ਦਰਿਆ ਦੇ ਕੰਢੇ 'ਤੇ ਹੋਇਆ। ਅਗਲਾ ਹੈ ਮਗਰੋਂ ਮਹੰਤ ਦੀ ਸੇਵਾ। ਆਪ ਜੀ ਦੇ ਪਿੱਛੋਂ ਭਾਈ ਲੁੜੀਂਦਾ ਜੀ ਡੇਰੇ ਦੇ ਮਹੰਤ ਥਾਪੇ ਗਏ। ਆਪ ਸੰਤਾਂ ਦੇ ਪੂਰਨਿਆਂ ਪਰ ਟੁਰੇ, ਪਰ ਸ਼ੌਕ ਹੈ ਕਿ ਪੂਰੇ 1 ਸਾਲ 4 ਦਿਨ ਪਿੱਛੋਂ ਦੁਸਹਿਰੇ ਤੋਂ ਅਗਲੀ 14 ਵਾਲੇ ਦਿਨ ਚੜ੍ਹਾਈ ਕਰ ਗਏ। ਆਪ ਦੇ ਮਗਰੋਂ ਭਾਈ ਸ਼ੰਕਰ ਦਾਸ ਜੀ ਮਹੰਤ ਹੋਏ ਅਤੇ ਉਹਨਾਂ ਦੇ ਮਗਰੋਂ ਹੁਣ ਭਾਈ ਹੀਰਾ ਸਿੰਘ ਜੀ ਮਹੰਤ ਥਾਪੇ ਗਏ ਹਨ। ਆਪ ਦਾ ਆਚਰਣ ਉੱਚਾ ਸੁੱਚਾ ਹੈ, ਸੇਵਾ ਉਸੇ ਤਰ੍ਹਾਂ ਕਰਦੇ ਹਨ, ਸਿਮਰਨ ਦੀ ਰੌਂ ਸੋਹਣੀ ਜਾਰੀ ਹੈ, ਗੁਰਬਾਣੀ ਦੇ ਰਸੀਏ 'ਤੇ ਕੀਰਤਨ ਸੋਹਣਾ ਕਰ ਸਕਦੇ ਹਨ, ਪਰ ਕਾਲਾਂ ਬਹੁਤ ਕਰਨ ਕਰਕੇ ਦਿਲ ਦੇ ਪੁਰਜ਼ੇ ਵਿੱਚ ਕਮਜ਼ੋਰੀ ਹੈ। ਫਿਰ ਵੀ ਸਿਮਰਨ ਵਾਲੇ ਨਾਮੀ ਬੰਦੇ ਹਨ। ਖਾਲਸਾ ਹਾਈ ਸਕੂਲ ਸ਼ਾਹਪੁਰ ਦਾ ਬਣਨਾ ਅਤੇ ਚਿਰੰਕਾਲ ਤੱਕ ਜਾਰੀ ਰਹਿਣਾ ਬਹੁਤ ਕੁਛ ਆਪ ਦੇ ਪ੍ਰਯਤਨ ਦਾ ਫਲ ਹੈ। ਡੇਰੇ ਦੀ ਉਹ ਸੰਭਾਲ ਅਤੇ ਪਰਉਪਕਾਰ ਦੀ ਪਿਛਲੀ ਪ੍ਰਪਾਰਟੀ ਆਪ ਨੇ ਜਾਰੀ ਰੱਖੀ ਹੈ। ਸ਼ਾਹਪੁਰ ਤੋਂ ਆ ਕੇ ਆਪ ਨੇ ਪਟਿਆਲੇ, ਸ਼ੇਰਾਂ ਵਾਲੇ ਦਰਵਾਜ਼ੇ, ਗੁਰਦੁਆਰਾ ਟਿਕਾਣਾ ਸੰਤ ਭਾਈ ਰਾਮ ਕਿਸ਼ਨ ਸਾਹਿਬ ਜੀ ਦੇ ਨਾਮ 'ਤੇ ਮੁੜ ਆਬਾਦ ਕੀਤਾ ਹੈ। ਜੀਵਨ ਦੀ ਸਾਦਗੀ, ਸੇਵਾ ਅਤੇ ਸਿਮਰਨ, ਇਹ ਆਪ ਦੇ ਸਰੀਰ ਵਿੱਚ ਵੇਖ ਕੇ ਖੁਸ਼ੀ ਆਉਂਦੀ ਹੈ ਕਿ ਗੁਰਸਿੱਖਾਂ ਵਿੱਚ ਐਸੀਆਂ ਮੂਰਤੀਆਂ ਅਜੇ ਵੀ ਹਨ। ਇਹ ਜੀਵਨ ਪੜ੍ਹ ਕੇ ਪਾਠਕ ਜੀ ਹੁਣ ਵਿਚਾਰ ਕਰੋ ਕਿ ਅਸਾਂ ਕੀ ਕਰਨਾ ਹੈ। ਵੱਡਿਆਂ ਦੇ ਜੀਵਨ ਪੜ੍ਹ ਕੇ ਸੁਮਤ ਲਈਦੀ ਹੈ। ਸੰਤ ਭਾਈ ਰਾਮ ਕਿਸ਼ਨ ਜੀ ਤੋਂ ਜੋ ਸਿੱਖਿਆ ਮਿਲਦੀ ਹੈ ਉਹ ਇਹ ਹੈ ਕਿ ਅਸੀਂ ਸੱਚੇ ਸਿੱਖ ਬਣੀਏ। ਸ੍ਰੀ ਗੁਰੂ ਰਾਮਦਾਸ ਜੀ ਨੇ ਸੱਚਾ ਸਿੱਖ ਬਣਨ ਲਈ ਜੋ ਰਾਹ ਦੱਸਿਆ ਹੈ ਸੋ ਇਹ ਹੈ। ਇਸ ਨੂੰ ਪੜ੍ਹੋ, ਵਿਚਾਰੋ ਅਤੇ ਅਮਲ ਕਰੋ। ਹਾਂਜੀ, ਵੱਡਿਆਂ ਦੇ ਜੀਵਨ ਪੜ੍ਹ ਕੇ ਸੁਮਤ ਲਈਦੀ ਹੈ। ਸੰਤ ਭਾਈ ਰਾਮ ਕਿਸ਼ਨ ਜੀ ਤੋਂ ਜੋ ਸਿੱਖਿਆ ਮਿਲਦੀ ਹੈ ਉਹ ਇਹ ਹੈ ਕਿ ਅਸੀਂ ਸੱਚੇ ਸਿੱਖ ਬਣੀਏ। ਸ੍ਰੀ ਗੁਰੂ ਰਾਮਦਾਸ ਜੀ ਨੇ ਸੱਚਾ ਸਿੱਖ ਬਣਨ ਲਈ ਜੋ ਰਾਹ ਦੱਸਿਆ ਹੈ ਸੋ ਇਹ ਹੈ। ਇਸ ਨੂੰ ਪੜ੍ਹੋ, ਵਿਚਾਰੋ ਅਤੇ ਅਮਲ ਕਰੋ। ਉਹ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ 'ਤੇ ਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰਨਾਮ 'ਤੇ ਆਵੇ। ਹਾਂਜੀ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰਨਾਮ 'ਤੇ ਆਵੇ। ਜੋ ਸਾਸ ਗਿਰਾਸ 'ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ। ਜੋ ਸਾਸ ਗਿਰਾਸ 'ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ। ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਜੋ ਆਪ ਜਪੈ ਅਵਰੈ ਨਾਮ ਜਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।